एक ओंकार सतनाम करता पुरख निर्भव निर्वैर अकाल मुहूर्त अजूनी सैभंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी कैसा आश्चर्य खेड है उस प्रीतम प्यारे का, कि जीते ते मेहरबान हो जाए उन्हों के हो जी जिंदगी बख्शता है। ते जे आप उन्हों नाराज कर लिए फिर अंदर सड़दा बलता रहा, किसी की मूँह ते सिफत नहीं, असी करते क्योंकि सानू लगता है कि जिस तरह ये सिफत बहुत हल्की जी गल बन गई किसी उसके मूँह उपर कहनी, कि गल बहुत वड्डी सी तो उहदे सामने हो गई इसलिए छोटी रह गई, अंदर ही रहिंदी जां उहदी पिठ पिछे हुंदी तो उहदी कोई गल बनदी, पर मूंह उपर सिफत पर तुहाडे मूंह उपर नहीं तुहाडे पिठ पिछे कहना चाहते कि अपने भाग जो उच्चे होंगे तो आपू नहीं खबर होंगी क्योंकि आपने आप देख नहीं सकते। दुनिया का जो पैमाना है वड्डे छोटे मापन का वो सिर्फ माया है, आदमी भावें कैसा भी हो वे उहदी माया दे भंडारियां दा जदों पता चल जाए तो दुनिया देखना ही कुछ नहीं चाहती कि कौन है, बस उंज ही वाह वाह हो जाए। पर महाराज जी आपनूं सच दस दे कि वाह वाह कीदी हुंदी, साडे दरबार च वाह वाह कीदी हुंदी। कहते जिथे मिलिया वड्याईया सद खुशियां सद जाओ, कहते वड्याईया वड्याई महाराज जी कहते वो है जिहड़ी साडे हथों मिले, दुनिया वाले एक दूजे नूं वड्याई जान वो की वड्याई एक दूजे नूं वड्याई जान, महाराज जी कहते वड्याई वो है जिन्हों असी वड्याई है, जिदे ते असी खुश हो जाइए, जिन्हों मिलन दा सानू चाह हो, जिथे मिले वड्याईया सद खुशियां सद च। तीन मुख टिके निकलन नानक सच सोहा, तुसी हो रूहां जिन्हां दी महाराज जी गल कर रहे, वड्याईयां हुई हैं बख्शियां हुई हैं, ਪਰਸੋਂ ਜਿਸ ਚਿੱਠੀ ਦੀ ਗੱਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਕਿਸ ਤਰ੍ਹਾਂ ਦੁਨੀਆ ਨੇ ਮੈਨੂੰ ਲੁੱਟ ਲਿਆ। ਇਹ ਚੀਜ਼ ਕਿੰਨੇ ਦਿਖਾਈ ਉਸਨੇ, ਆਪਣੇ ਹੱਥ ਵਿੱਚ ਨਹੀਂ ਸੀ ਜੀ ਕਿ ਆਪਾਂ ਦੇਖ ਸਕਦੇ। ਉਹਨੇ ਤਰਸ ਕੀਤਾ, ਮਿਹਰ ਕੀਤੀ, ਅੱਜ ਇੱਕ ਚਿੱਠੀ ਆਈ ਸੀ ਉਹਦੇ 'ਚ ਲਿਖਿਆ ਹੋਇਆ ਸੀ ਕਿ ਕੱਲ੍ਹ ਉਹ ਦੂਸਰੀ ਵਾਰ ਆਏ ਸਨ ਦੀਵਾਨ ਵਿੱਚ ਅਤੇ ਉਹ ਰਹਿ ਨਹੀਂ ਸਕੇ ਲਿਖਣ ਖੁਣੋਂ, ਅਤੇ ਲਿਖਿਆ ਹੋਇਆ ਸੀ ਕਿ ਮੈਂ ਇਸ ਸੰਗਤ ਬਾਰੇ ਸੁਣਿਆ ਹੋਇਆ ਸੀ ਪਰ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਪਿਆਰ ਨਹੀਂ ਸਗੋਂ ਈਰਖਾ ਜਿਹੀ ਹੁੰਦੀ ਸੀ ਅਤੇ ਮੈਂ ਇਸ ਕਰਕੇ ਆਉਂਦਾ ਨਹੀਂ ਸੀ ਅਤੇ ਰੱਬ ਜਾਣੇ ਕਿਸ ਸ਼ਕਤੀ ਨੇ ਮੈਨੂੰ ਕੱਲ੍ਹ ਲੈ ਆਉਂਦਾ ਅੱਜ ਦੂਸਰੀ ਵਾਰ ਅਤੇ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਕਿਉਂ ਜਿਸ ਤਰ੍ਹਾਂ ਸੋਚਦਾ ਰਿਹਾ ਹਾਂ, ਮੈਂ ਕਿਉਂ ਉਸ ਤਰ੍ਹਾਂ ਸੋਚਦਾ ਸਾਂ। ਇਹ ਕਿਹੋ ਜਿਹੀਆਂ ਰੂਹਾਂ ਹਨ, ਕਿੰਨੀਆਂ ਇਮਾਨਦਾਰ, ਸੱਚੀਆਂ ਸੁੱਚੀਆਂ, ਜਿਨ੍ਹਾਂ ਦੀ ਉਹ ਆਪ ਲਾਜ ਰੱਖਦਾ ਹੈ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਜ਼ਰੂਰ ਆਪ ਬਾਹਾਂ ਫੜ ਕੇ ਭਾਵ ਜਲ 'ਚੋਂ ਕੱਢਦਾ। ਅਤੇ ਜ਼ਿੰਦਗੀ ਦਸਵੇਂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪਿਆਰ ਨਾਲ ਨਾਮ ਰਸ ਦੀ ਬਲਬੀਰ ਸਿੰਘ ਜੀ ਹੋਰਾਂ ਗੱਲ ਕੀਤੀ ਸੀ, ਕਿੰਨੀ ਸੱਚਾਈ। ਕਹਿੰਦੇ ਕਿ ਕਵਿਤਾ ਲਿਖਣੀ ਤਾਂ ਕਿ ਮੈਂ ਸੁਣਨੀ ਵੀ ਨਹੀਂ ਚਾਹੁੰਦਾ ਸੀ, ਬਿਲਕੁਲ ਇਸ ਤਰ੍ਹਾਂ ਦੋ ਕੁ ਹਫ਼ਤੇ ਹੋਏ ਇੱਕ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ 5-6 ਸਾਲ ਹੋਏ ਅਸਾਂ ਪਹਿਲੀ ਵਾਰ ਤੁਹਾਡੀ CD ਸੁਣੀ ਅਤੇ ਤੁਸੀਂ ਗੱਲਾਂ ਕਰਦੇ ਕਰਦੇ ਹੱਸ ਪੈਂਦੇ ਅਤੇ ਮੈਂ ਕਿਹਾ ਇਹ ਕਿਹੋ ਜਿਹੇ ਸੰਤ ਹਨ, ਕਦੀ ਕੋਈ ਸੰਤ ਵੀ ਹੱਸਦਾ? ਅਸੀਂ ਕਹਿੰਦੇ ਜੀ ਅਸੀਂ ਸੇਵਾਦਾਰ ਹਾਂ, ਸੰਤ ਬਿਲਕੁਲ ਨਹੀਂ ਹੱਸਦੇ, ਤੁਸੀਂ ਠੀਕ ਕਹਿੰਦੇ। ਇਸੇ ਕਰਕੇ ਉਸ ਜਗ੍ਹਾ 'ਤੇ ਤੁਸੀਂ ਜਾਓ ਤਾਂ ਸਾਰੇ ਬਹੁਤ ਛੋਟੀਆਂ ਉਮਰਾਂ ਵਾਲੇ ਵੀ ਵੱਡੀਆਂ ਵੱਡੀਆਂ ਉਮਰਾਂ ਦੇ ਲੱਗਦੇ ਹਨ, ਇੱਥੇ ਵੱਡੀਆਂ ਉਮਰਾਂ ਵਾਲੇ ਵੀ ਛੋਟੀਆਂ ਛੋਟੀਆਂ ਉਮਰਾਂ ਦੇ ਲੱਗਦੇ ਅਤੇ ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਜੀ ਆ ਉਹਨਾਂ ਦੇ ਬਚਨ ਪੀਵੀਏ ਫਿਰ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਉਹ ਬੀਬਾ ਨੇ ਲਿਖਿਆ ਹੋਇਆ ਸੀ ਕਿ ਪਹਿਲੀ ਵਾਰ ਜਦੋਂ ਕੁਛ ਖਾਣ ਪੀਣ ਲੱਗਦੇ ਹਾਂ, ਪਹਿਨਣ ਲੱਗਦੇ ਹਾਂ, ਕਾਰ ਵਿੱਚ ਬੈਠਣ ਲੱਗਦੇ ਹਾਂ ਅਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਕਿ ਕਿਸੇ ਨੇ ਕੀ ਕੁਛ ਦਿੱਤਾ ਅਤੇ ਕਦੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਸੀ, ਕਦੀ ਸਮਝਿਆ ਹੀ ਨਹੀਂ ਸੀ ਕਿ ਉਹਨੇ ਦਿੱਤਾ ਹੈ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇ ਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇ ਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇ ਬੰਦਗੀ ਸ਼ਰਮਿੰਦਗੀ, ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ
ਸ਼ਰਮਿੰਦਗੀ,
ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ, ਸ਼ਰਮਿੰਦਗੀ। ਅੱਜ ਇੱਕ ਖਤ, ਉਹਦੇ 'ਚ ਬਾਰ ਬਾਰ ਇੱਕ ਸ਼ਬਦ ਸੀ, ਬਾਬਲ ਬਾਬਲ, ਮਹਾਰਾਜ ਜੀ ਹੋਰਾਂ ਬਾਰੇ ਬਾਬਲ, ਪਤਾ ਨਹੀਂ ਕਿੰਨੀ ਵਾਰੀ ਸ਼ਬਦ ਸੀ। ਅਸੀਂ ਸੋਚਿਆ ਕਿ ਮਾਂ ਬਾਪ ਤਾਂ ਸਾਰੇ ਬਣ ਜਾਂਦੇ ਹਨ, ਪਰ ਅੰਮੜੀ ਅਤੇ ਬਾਬਲ ਬਣ ਲਈ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ। ਉਹ ਕਿੰਨੀਆਂ ਕਾਲਨਾ ਕਾਲ ਦੇ ਅਤੇ ਬਾਬਲ ਖਵਾਉਣ ਦੇ ਹੱਕਦਾਰ। ਆਪਾਂ ਨੂੰ ਜਿਉਂਦੇ ਰੱਖਣ ਲਈ, ਆਪਾਂ ਨੂੰ ਸੁੱਖ ਦੇਣ ਲਈ ਉਹ ਦਿਨ ਰਾਤ ਇੱਕ ਪਲ ਵੀ ਚੈਨ ਨਹੀਂ ਲਈ। ਪਰ ਉਹ ਬਾਬਲ ਵੀ ਕਿਹੋ ਜਿਹਾ, ਕਿ ਉਹਨੂੰ ਕੋਈ ਪਛਾਣੇ ਨਾ, ਜਾਣੇ ਨਾ, ਕਦੀ ਉਹਦੇ ਅਣਗਿਣਤ ਅਹਿਸਾਨਾਂ ਦਾ ਸ਼ੁਕਰਾਨਾ ਤਾਂ ਕੀ ਕਰਨਾ ਸੋਚੇ ਤੱਕ ਵੀ ਨਾ, ਉਹ ਫਿਰ ਵੀ ਉਸੇ ਤਰ੍ਹਾਂ ਹੀ ਕਰੀ ਜਾਂਦਾ ਹੈ। ਰਾਤ ਨੂੰ ਬਹੁਤ ਫੁੱਲ ਥੋੜ੍ਹੇ ਆਪਣੇ ਆਪ ਨੂੰ ਇਕੱਠਾ ਕਰ ਲੈਂਦੇ ਹਨ, ਆਪਣੀਆਂ ਪੱਤੀਆਂ ਨੂੰ ਇਕੱਠਾ ਕਰ ਲੈਂਦੇ ਹਨ, ਅਤੇ ਅੱਧੀ ਰਾਤ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਖੁੱਲ੍ਹਦੇ ਹਨ, ਅਤੇ ਸੁਬਾਹ ਹੋਣ ਤੱਕ ਪੂਰੇ ਖੁੱਲ੍ਹ ਜਾਂਦੇ। ਉਹਨਾਂ ਨੂੰ ਹਸਾਉਣ ਵਾਸਤੇ ਤਰੇਲ ਨੂੰ ਰੋਣਾ ਪੈਂਦਾ ਹੈ, ਫੁੱਲਾਂ ਦੇ ਹਾਸੇ ਦੀ ਤਾਜ਼ਗੀ ਲਈ ਤਰੇਲ ਨੂੰ ਆਪਣਾ ਆਪ ਵਾਰਨਾ ਪੈਂਦਾ ਹੈ, ਆਪ ਹੰਝੂ ਵਗਾਉਣੇ ਪੈਂਦੇ ਹਨ। ਪਰਉਪਕਾਰ ਦਾ ਮਤਲਬ ਇਹੀ ਹੈ। ਮਹਾਰਾਜ ਜੀ ਆਪਣੇ 'ਤੇ ਦਿਨ ਰਾਤ ਪਰਉਪਕਾਰ ਕਰ ਰਹੇ, ਦਿਨ ਰਾਤ। ਜੋ ਇਹਨਾਂ ਸੱਜਣਾਂ ਨੇ ਲਿਖਿਆ ਸੀ ਕਿ ਪਹਿਲੀ ਵਾਰ ਪਤਾ ਲੱਗਾ ਕਿ ਲਾਗੇ ਕਿਸੇ ਨੇ ਘਰ ਬਣਾ ਲਿਆ। ਮੈਨੂੰ ਉਹਨਾਂ ਨੇ ਕਦੀ ਕੁਛ ਮਾੜਾ ਨਹੀਂ ਕਿਹਾ ਸੀ, ਪਰ ਮੈਨੂੰ ਉਹ ਪਰਿਵਾਰ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਅਤੇ ਹੁਣ ਸਮਝ ਆਈ ਕਿ ਮੈਂ ਇਸ ਤਰ੍ਹਾਂ ਕਿਉਂ ਕਰਦਾ ਸੀ। ਕਿੱਡੀ ਵੱਡੀ ਗੱਲ ਹੈ ਕਿ ਕਿਸੇ ਨੇ ਆਪਣਾ ਆਪ ਪਛਾਣ ਲਿਆ, ਜਾਗ ਪਏ। ਆਪਾਂ ਜਿਉਂ ਹੀ ਜਾਗਦੇ ਹਾਂ ਤਿਉਂ ਹੀ ਤੰਦਰੁਸਤ ਹੋ ਜਾਂਦੇ। ਜਿੰਨਾ ਚਿਰ ਨੀਂਦ ਵਿੱਚ ਹਾਂ ਉਨਾ ਚਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸੱਚੀ ਮਿੱਚੀ ਦੀਆਂ ਚੀਜ਼ਾਂ ਹਨ। ਜਿਸ ਤਰ੍ਹਾਂ ਪ੍ਰਾਣੀ ਹਨ, ਇਸੇ ਤਰ੍ਹਾਂ ਇਹ ਹਸਤੀਆਂ ਹਨ ਆਪਣੇ ਅੰਦਰ, ਬਹੁਤ ਤਾਕਤਵਰ। ਬਹੁਤ ਤਾਕਤ ਹੈ ਇਹਨਾਂ ਹਸਤੀਆਂ ਦੀ ਆਪਣੇ ਅੰਦਰ। ਅਤੇ ਜਿਹੜੀ ਵੀ ਆਣ ਹਾਜ਼ਰ ਹੁੰਦੀ ਹੈ, ਆਪਣੇ ਮਨ ਦੀ ਸਾਰੀ ਤਾਕਤ ਉਹਦੇ ਹੱਥ ਵਿੱਚ ਆ ਜਾਂਦੀ। ਜੇ ਕ੍ਰੋਧ ਆ ਜਾਵੇ ਤਾਂ ਮਨ ਦੀ ਸਾਰੀ ਤਾਕਤ ਕ੍ਰੋਧ ਖਿੱਚ ਲੈਂਦਾ ਹੈ ਅਤੇ ਉਹ ਵਰਤਦਾ ਹੈ। ਹੰਕਾਰ ਆ ਜਾਵੇ ਤਾਂ ਉਹ ਸਭ ਕੁਝ। ਅਤੇ ਰੂਹਾਂ ਕੋਮਲ ਜਿਹੀਆਂ ਉਹਦੇ ਬਾਗ ਦੀਆਂ ਕਲੀਆਂ, ਵਡਭਾਗੀ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਦੇ ਵਿੱਚ ਬੈਠਣ। ਅਤੇ ਹੁਣ ਆਪਾਂ ਇੱਕ ਇਹ ਦੁਨੀਆ ਨੇ ਖਿਆਲ ਦੇ ਦਿੱਤਾ ਸੀ ਆਪਾਂ ਨੂੰ ਕਿ ਤੂੰ ਹੈ। ਹੁਣ ਇਸ ਖਿਆਲ ਨੂੰ ਤੋੜਨਾ ਹੈ, ਇਸ ਖਿਆਲ ਨੂੰ ਤੋੜਨਾ ਹੈ। ਆਪਾਂ ਜਦੋਂ ਸੌਂ ਜਾਂਦੇ ਹਾਂ, ਜੇ ਆਪਾਂ ਸੱਚੀ ਮਿੱਚੀ ਹੋਈਏ ਤਾਂ ਉਦੋਂ ਕਿੱਥੇ ਜਾਂਦੇ ਹਾਂ? ਆਪਾਂ ਆਖਾਂਗੇ ਜੀ ਹੁੰਦੇ ਤਾਂ ਹਾਂ ਪਰ ਸੌਂ ਜਾਂਦੇ। ਇਹਦਾ ਕੀ ਮਤਲਬ ਹੋਇਆ ਹੁੰਦੇ ਤਾਂ ਹਾਂ? ਉਦੋਂ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਹਾਂ। ਆਪਾਂ ਸੌਣਾ ਕਿਉਂ ਚਾਹੁੰਦੇ ਹਾਂ? ਕਿਉਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੌਣਾ ਚਾਹੁੰਦੇ? ਤਾਂ ਕਿ ਜਦੋਂ ਆਪਾਂ ਸੌਂ ਜਾਂਦੇ ਹਾਂ ਤਾਂ ਆਪਾਂ ਮਨ ਤੋਂ ਪਰਾਂ ਚਲੇ ਜਾਂਦੇ ਹਾਂ, ਜਿੱਥੇ ਖਿਆਲ ਨਹੀਂ ਆਉਂਦੇ, ਭਾਵਨਾਵਾਂ ਨਹੀਂ ਉੱਠਦੀਆਂ, ਅਤੇ ਸੁਖੀ ਹੋ ਜਾਂਦੇ। ਇਸ ਲਈ ਸੌਣਾ ਚਾਹੁੰਦੇ। ਇਹ ਨਹੀਂ ਕਿ ਆਪਾਂ ਨੂੰ ਆਪਣੇ ਸਰੀਰ ਨੂੰ ਇੰਨੇ ਘੰਟਿਆਂ ਦੀ ਲੋੜ ਹੁੰਦੀ ਹੈ ਨੀਂਦ ਦੀ, ਨਹੀਂ। ਜਦੋਂ ਸੌਂਦੇ ਹਾਂ ਤਾਂ ਆਪਣਾ ਜੋ ਸੋਚਣ ਦਾ ਹੈ ਇਹ ਸ਼ਕਤੀ, ਮਨ, ਪਰਮਾਤਮਾ ਇਸ ਨੂੰ ਬਹੁਤ ਧੀਮਾ ਕਰ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ, ਤਾਂ ਆਪਾਂ ਸੁਖੀ ਹੋ ਜਾਂਦੇ। ਮਹਾਰਾਜ ਜੀ ਹੋਰ ਆਪਾਂ ਨੂੰ ਤਰੀਕਾ ਦੱਸਦੇ ਹਨ ਕਿ ਤੂੰ ਜਿਉਂਦਿਆਂ ਹੀ ਮਨ ਤੋਂ ਉੱਪਰ ਰਹਿਣਾ ਹੈ ਤਾਂ ਕਿ ਦੁੱਖ ਆ ਹੀ ਨਾ ਸਕਣ, ਅਤੇ ਉਹਦੇ ਨਾਲ ਪਿਆਰ ਪਾਉਣਾ ਹੈ। ਇਸ ਤਰ੍ਹਾਂ ਦਾ ਪਿਆਰ, ਪਿਆਰ ਇੱਕ ਹਸਪਤਾਲ ਵਿੱਚ ਮੰਨ ਲਓ ਕਿ ਛੋਟਾ ਬੱਚਾ ਹੈ ਕਿਸੇ ਮਾਤਾ ਦਾ, ਉਸਨੂੰ ਦੇਖਣ ਜਾਂਦੀ ਹੈ। ਉਸਨੂੰ ਪਤਾ ਲੱਗਦਾ ਹੈ ਕਿ ਉਹ ਬੱਚਾ ਭੁੱਖਾ ਹੈ ਅਤੇ ਉਸਦੇ ਆਪਣੇ ਅੰਦਰ ਨੂੰ ਧੂਹ ਪੈਂਦੀ ਹੈ। ਕਿਉਂ? ਕਿਉਂਕਿ ਉਸਨੂੰ ਇਹ ਅਹਿਸਾਸ ਹੈ ਕਿ ਇਹ ਬੱਚਾ ਉਸਦਾ ਹੈ। ਨਾਲ ਦੇ ਕਮਰੇ ਵਿੱਚ ਹੋਰ ਬੱਚਾ ਹੋਵੇ, ਉਹਨੂੰ ਪਤਾ ਲੱਗੇ ਕਿ ਉਹ ਭੁੱਖਾ ਹੈ, ਉਹਦੇ ਅੰਦਰ ਨੂੰ ਉਹ ਦੂਰ ਨਹੀਂ ਪਊ ਕਿਉਂਕਿ ਉਹਨੂੰ ਅਹਿਸਾਸ ਹੈ ਕਿ ਉਹ ਬੱਚਾ ਉਹਦਾ ਨਹੀਂ ਹੈ। ਇਹ ਜਿਹੜਾ ਅਹਿਸਾਸ ਹੋਣਾ ਕਿ ਬੱਚਾ ਮੇਰਾ ਹੈ, ਇਹ ਉਹ ਸ਼ਕਤੀ ਹੈ ਮੋਹ ਆਪਣੇ ਅੰਦਰ ਜੋ ਵੱਸਦੀ ਹੈ। ਆਪਾਂ ਨੂੰ ਖਿਆਲ ਆਇਆ ਮੇਰਾ, ਉਸ ਖਿਆਲ ਦੇ ਨਾਲ ਉਹ ਮੋਹ ਦੀ ਭਾਵਨਾ ਜਾਗਦੀ ਹੈ। ਉਹ ਮੋਹ ਦੀ ਭਾਵਨਾ ਜੋ ਜਾਗਦੀ ਹੈ ਉਹ ਆਪਣੇ ਕੋਲੋਂ ਫਿਰ ਕੰਮ ਕਰਵਾਉਂਦੀ ਹੈ, ਫਿਰ ਉਹ ਮਾਤਾ ਉਸ ਬੱਚੇ ਨੂੰ ਕੁਛ ਖਵਾਏਗੀ ਪਿਆਏਗੀ। ਦੂਸਰਾ ਨਾਲ ਦੇ ਕਮਰੇ ਵਿੱਚ ਉਹ ਮੋਹ ਦੀ ਭਾਵਨਾ ਅੰਦਰੋਂ ਜਾਗਣੀ ਨਹੀਂ, ਇਸ ਲਈ ਉਸ ਬੱਚੇ ਲਈ ਉਸ ਮਾਤਾ ਨੇ ਕੁਛ ਕਰਨਾ। ਪਰ ਜਿਹਨੇ ਸਮਝ ਲਿਆ ਕਿ ਇਹ ਤਾਂ ਰੋਗ ਹੈ ਬਹੁਤ ਵੱਡਾ, ਮੈਨੂੰ ਕਦੀ ਮੋਹ ਨੇ ਆਣ ਫੜਿਆ, ਕਦੀ ਅਹੰਕਾਰ ਨੇ, ਕਦੀ ਕ੍ਰੋਧ ਨੇ, ਕਦੀ ਕੁਛ, ਅਤੇ ਚੀਜ਼ਾਂ ਇੰਨੀਆਂ ਤਾਕਤਵਰ ਹਨ ਕਿ ਆਪਣੀ ਤਾਕਤ ਪਰਮਾਤਮਾ ਨੂੰ ਮਿਲਣ ਲਈ ਬਹੁਤ ਤਾਕਤ ਲੱਗਦੀ ਹੈ। ਇੱਕ ਤਾਂ ਦੱਸਦੇ ਹਨ ਕਿ ਇੱਕ ਪੜਾਅ ਆਉਂਦਾ ਹੈ ਜਿੱਥੇ ਇੱਕ ਇੱਕ ਕਣ ਦੀ ਤਾਕਤ ਇਕੱਠੀ ਕਰਕੇ ਉੱਪਰ ਜਾਣਾ ਹੁੰਦਾ ਹੈ, ਅਤੇ ਇਹ ਚੀਜ਼ਾਂ ਸਾਰੀਆਂ ਤਾਕਤ ਖਿੱਚ ਲੈਂਦੀਆਂ, ਫਿਰ ਆਪਣੇ ਕੋਲ ਤਾਕਤ ਰਹਿੰਦੀ ਨਹੀਂ ਪਰਮਾਤਮਾ ਨੂੰ ਮਿਲਣ ਦੀ। ਅਤੇ ਖਿਆਲ ਹੀ ਜੜ ਹੈ। ਖਿਆਲ ਆਉਂਦਾ ਹੈ ਮੇਰਾ ਹੈ, ਮੇਰੇ ਤੋਂ ਮਮਤਾ ਵਾਲਾ ਆਪਣੇ ਅੰਦਰ ਭਾਵਨਾ ਜਾਗਦੀ ਹੈ, ਉਹ ਤਾਕਤ ਖਿੱਚ ਲੈਂਦੀ ਹੈ। ਅਤੇ ਆਪਾਂ ਅਤੇ ਖਿਆਲ ਆਪਾਂ ਮਹਾਰਾਜ ਜੀ ਹੋਰਾਂ ਦੇ ਲਿਆਉਣੇ, ਪਹਿਲਾਂ ਜਾਣ ਬੁੱਝ ਕੇ ਲਿਆਉਣੇ, ਫਿਰ ਆਪਣੇ ਆਪ ਆਉਣ ਲੱਗ ਪੈਂਦੇ, ਉਹ ਖੁਸ਼ ਹੋ ਜਾਂਦੇ ਜਦੋਂ, ਅਤੇ ਫਿਰ ਆਪ ਹੀ ਆਪਣੇ ਖਿਆਲ ਆਪਾਂ ਨੂੰ ਪਾਉਂਦੇ ਰਹਿੰਦੇ। ਉਹਨਾਂ ਚਿਰ ਘੜੀ ਮੁੜੀ ਉਹਨਾਂ ਦੇ ਬਚਨ ਗਾਉਂਦੇ ਰਹਿਣਾ, ਧਾਰਨਾ ਬਚਨ ਪਿਆਰ ਨਾਲ, ਹਾਂਜੀ, ਅਤੇ ਦੇਖਦੇ ਰਹਿਣਾ ਕਿ ਇਹਨਾਂ ਬਚਨਾਂ ਦਾ ਮੇਰੇ ਅੰਦਰ ਨੂੰ ਕੀ ਅਸਰ ਹੁੰਦਾ, ਮੇਰੇ ਅੰਦਰ ਇੱਕ ਖਿਆਲ ਮੇਰੇ ਅੰਦਰ ਨੂੰ ਕੀ ਕਰਦੇ ਆ, ਮੇਰੇ ਅੰਦਰ ਨੂੰ ਧੂਹ ਪੈਂਦੀ ਹੈ, ਮੇਰੇ ਅੰਦਰ ਨੂੰ ਵੱਜਦੇ ਹਨ ਜਾ ਕੇ, ਮੇਰੇ ਅੰਦਰ ਕੁਛ ਹੁੰਦਾ ਹੈ। ਹਾਂਜੀ, ਇਸ ਤਰ੍ਹਾਂ ਦਾ ਆਪਾਂ ਖਿਆਲਾਂ ਦੀ ਦੁਨੀਆ ਵਿੱਚ ਰਹਿੰਦੇ ਹਾਂ ਹਮੇਸ਼ਾ, ਅਤੇ ਜੋ ਖਿਆਲ ਹੁੰਦੇ ਹਨ ਇਹ ਬਿਲਕੁਲ ਮੁਰਦਾ ਹੁੰਦੇ ਹਨ। ਕਿਸੇ ਦਿਨ ਵਿਚਾਰ ਕਰਾਂਗੇ, ਇੱਕ ਪਰਮਾਤਮਾ ਦੇ ਖਿਆਲ ਵਿੱਚ ਜਾਨ ਹੁੰਦੀ ਹੈ, ਸੱਚ ਹੁੰਦਾ ਹੈ, ਬਾਕੀ ਸਭ ਖਿਆਲਾਂ ਦੇ ਵਿੱਚ ਜਾਂ ਕਾਮ ਜਾਂ ਕ੍ਰੋਧ ਜਾਂ ਲੋਭ ਜਾਂ ਮੋਹ ਜਾਂ ਹੰਕਾਰ, ਪਰਮਾਤਮਾ ਦੇ ਖਿਆਲ ਵਿੱਚ ਖੁਦ ਪਰਮਾਤਮਾ, ਪਰਮਾਤਮਾ ਦੇ ਖਿਆਲ ਵਿੱਚ ਖੁਦ ਪਰਮਾਤਮਾ, ਉਹ ਜਿਹੜਾ ਖਿਆਲ ਆਉਂਦਾ ਹੈ ਪਰਮਾਤਮਾ ਦਾ, ਉਹ ਪਰਮਾਤਮਾ ਹੀ ਖਿਆਲ ਦਾ ਰੂਪ ਧਾਰਨ ਕਰਕੇ ਆਉਂਦਾ। ਖਿਆਲ ਦਾ ਰੂਪ ਧਾਰਨ ਕਰਕੇ ਆਉਂਦਾ, ਫਿਰ ਉਸ ਖਿਆਲ ਤੋਂ ਆਪਣੇ ਅੰਦਰ ਭਾਵਨਾਵਾਂ ਜਗਾਉਂਦੇ, ਅਤੇ ਜੇ ਮਿਹਰ ਹੋ ਜਾਏ ਅਤੇ ਉਹ ਖਿਆਲ ਆਵੇ, ਤਾਂ ਇਸ ਤਰ੍ਹਾਂ ਵੀ ਕਦੇ ਹੋ ਸਕਦਾ ਹੈ ਕਿ ਹੱਥ ਕਲ ਜੇਨੂੰ ਆ ਪਾਵੇ, ਹੱਥ ਕਲ ਜੇਨੂੰ ਆ ਪਾਵੇ, ਹੱਥ ਕਲ ਹੱਥ ਕਲ ਜੇਨੂੰ ਆ ਪਾਵੇ, ਖਿਆਲ ਜਦੋਂ ਉਹਦਾ ਆਵੇ, ਮੇਰੀ ਦੁਨੀਆ ਹਿਲਾ ਜਾਵੇ, ਖਿਆਲ ਜਦੋਂ ਉਹਦਾ ਆਵੇ, ਮੇਰੀ ਦੁਨੀਆ ਹਿਲਾ ਜਾਵੇ, ਖਿਆਲ ਮੇਰੀ ਦੁਨੀਆ। दुनिया हिला उस ख्याल दे विच महाराज जी आंदे उन्हां नूं मानना है फिर ते ओह पीते जांदे माने जांदे प्यार नाल क्योंकि प्यार स्वरूप हन ते ओह प्यार ही पहचानदे प्यार नूं ही आके मिलदे उन्हें कविता जो पढ़ रहे सन सज्जन नत्था सिंह जी और पिछले साल का सीन दिखाया कि कितना औखा होता है सानू लगता है कि रब भी चंगियां रूहां आशिक तो है ही वो भी नहीं परा होना चाहता तो उन्हां दी सेवा करों सानू पहला हुक्म होया सी इत्थे पांच हफ्तियां लई संगतां दे जोड़े चाड़ने फिर पता नहीं क्यों उन्होंने कहते जी सात हफ्ते असी खुद भी हैरान हो गए कि ये जरूर तुहाडा ही प्यार होएगा महाराज जी ले कि सानू उन्होंने दो हफ्ते होर दिते तुहाडी सेवा ले साढ़े भी वड्डे भाग हो गए जी वाहेगुरु पीर इब्राहिम महाराज जी होर जिस जगह ते मिलिया असी दर्शन नहीं किते दसते हैं जिन्ना सज्जना ने किते हैं पाक पट्टन दे बार बार उत्थे नानक सर नाम दा गुरुद्वारा शोभ रहा है। पीर कहन लगे महाराज जी उन्होंने कि दरवेश जी कि परमात्मा नूं मिलन वास्ते छोटी उम्र तो ही कोई इधर लग जाए तो ही मिल सकता है नहीं तो बाद विच ते बहुत औखा है क्योंकि छोटी उम्र विच अजे उन्हां पंजां ने जिन्ना चिर पूरा गलबा नहीं पाया हुंदा उन्ना चिर इस पासे तुरना कुछ सौखा है। पीर सेज टू महाराज जी के इजंट इट दैट इट्स ईजियर टू वॉक दिस पैथ If you start walking in the earlier years of your life, when you are not prevailed by those five negative energies, ते महाराज जी कहिंदे बाद विच ते अंदर जो है वो काम क्रोध लोभ मोह हंकार नाल भर जांदा है तो फिर इन्हां चीज़ां नाल भरे हुए अंदर विच तरना ते बहुत औखा होगा। तो दूसरा मैं समझदा हाँ कि दुनिया की किसी चीज़ नूं हाथ नहीं लाउणा चाहीदा क्योंकि वो अग है वेखन दूरों वेखन अग दे ਫੁੱਲ ਬੜੇ ਸੋਹਣੇ ਲੱਗਦੇ ਹਨ, ਪਰ ਜੇ ਉਹਨਾਂ ਫੁੱਲਾਂ ਨੂੰ ਫੜਨ ਦੀ ਕੋਸ਼ਿਸ਼ ਕਰੋ ਤਾਂ ਹੱਥ ਸੜ ਜਾਂਦਾ ਹੈ। ਅਤੇ ਨਾਲੇ ਅੱਲਾਹ ਤਾਲਾ ਬੜੇ ਉਹਦੇ ਕੋਲੋਂ ਪੈ ਵੀ ਲੱਗਦਾ ਹੈ ਕਿ ਪਤਾ ਨਹੀਂ ਕਿਸ ਕੀ ਹੁਕਮ ਹੋ ਜਾਣਾ ਹੈ ਮੇਰੇ ਲਈ। ਅਤੇ ਜੇ ਕੋਈ ਜ਼ਿੰਦਗੀ ਵਿੱਚ ਬੰਦਗੀ ਖੱਟ ਕੇ ਨਾ ਜਾਵੇ, ਖਾਲੀ ਹੱਥ ਤੁਰ ਜਾਵੇ, ਤਾਂ ਉਹਦਾ ਆਤਮਾ ਰੋਂਦਾ ਹੈ ਕਿ ਕਿਹੋ ਜਿਹਾ ਇੱਕ ਮੌਕਾ ਮਿਲਿਆ ਸੀ ਉਸ ਪ੍ਰੀਤਮ ਨੂੰ ਮਿਲਣ ਦਾ, ਅਤੇ ਕਿੰਨਾ ਸੁਪਨਿਆਂ ਵਿੱਚ ਗੁਆਚ ਗਿਆ। ਜਿੰਨੇ ਵੀ ਅੱਜ ਤੱਕ ਆਪਾਂ ਰੰਗ ਰਸ ਮਾਣੇ ਹਨ, ਜੇ ਆਪਾਂ ਪਿੱਛੇ ਧਿਆਨ ਮਾਰ ਕੇ ਦੇਖੀਏ ਤਾਂ ਬਿਲਕੁਲ ਸੁਪਨੇ ਲੱਗਦੇ ਹਨ। ਮਹਾਰਾਜ ਜੀ ਕਹਿੰਦੇ ਹੋ ਸੁਪਨੇ ਲੱਗਦੇ ਹੀ ਨਹੀਂ, ਉਹ ਹੈ ਨਹੀਂ ਸੁਪਨੇ, ਜੱਗ ਸੁਪਨਾ ਬਾਜੀ ਬਣੀ, ਸੁਪਨੇ ਵਿੱਚ ਬਾਜੀ ਖੇਡੀ ਜਾ ਰਹੀ ਸੁਪਨੇ ਵਿੱਚ। ਅਤੇ ਸ਼ੇਖ ਇਬਰਾਹਿਮ ਨੇ ਮਹਾਰਾਜ ਜੀ ਹੋਰਾਂ ਦੇ ਹਾਜ਼ਰੀ ਵਿੱਚ ਇਹ ਸ਼ਬਦ ਉਚਾਰਿਆ ਜੋ ਆਪਾਂ ਪਿਆਰ ਨਾਲ ਪੜ੍ਹਦੇ, ਫਿਰ ਇਹਦਾ ਮਹਾਰਾਜ ਜੀ ਜਵਾਬ ਦਿੰਦੇ ਅੱਗੋਂ। ਬੇੜਾ ਬੰਦ ਨਾ ਸਕਈ ਬੰਧਨ ਕੀ ਵੇਲਾ, ਕਿ ਜਦੋਂ ਵੇਲਾ ਹੁੰਦਾ ਬੇੜੀ ਬੰਨਣ ਦਾ, ਬੇੜੀ ਤਿਆਰ ਕਰਕੇ ਉਸ ਵਿੱਚ ਚੜ ਕੇ ਪਾਰ ਕਰਨ ਦਾ, ਇਹ ਪੀਰ ਸਾਹਿਬ ਕਹਿੰਦੇ ਕਿ ਜੇ ਉਦੋਂ ਕੋਈ ਨਾ ਬੰਨੇ ਤਾਂ ਬਾਅਦ ਵਿੱਚ ਔਖਾ ਹੋ ਜਾਂਦਾ। ਬੇੜਾ ਬੰਦ ਨਾ ਸਕਈ ਬੰਧਨ ਕੀ ਵੇਲਾ, ਜਦੋਂ ਵੇਲਾ ਸੀ, ਜਦੋਂ ਸਰੀਰ ਵਿੱਚ ਤਾਕਤ ਸੀ, ਜਦੋਂ ਇਹਨਾਂ ਪੰਜਾਂ ਨੇ ਅਜੇ ਪੂਰਾ ਗਲਬਾ ਨਹੀਂ ਪਾਇਆ ਸੀ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹਿਲ, ਕਿ ਜਦੋਂ ਆਪਣਾ ਅੰਦਰ ਉਹਨਾਂ ਪੰਜਾਂ ਨਾਲ ਭਰ ਜਾਂਦਾ ਹੈ, ਕਾਮ ਕ੍ਰੋਧ ਲੋਭ ਹੰਕਾਰ ਮੋਹ, ਤਬ ਤਰਨ ਦੁਹਿਲਾ, ਫਿਰ ਬਹੁਤ ਔਖਾ ਹੈ ਤਰਨਾ। ਫਿਰ ਤਾਂ ਆਪਾਂ ਜਿਸ ਪੰਜਾਂ ਦੇ ਹੱਥ ਆ ਗਏ ਉਹ ਆਪਾਂ ਨੂੰ ਡੋਬ ਦੇਵੇਗਾ। ਹੱਥ ਨਾ ਲਾਏ ਕੁਸੰਭੜੇ ਜਲ ਜਾ ਸੀ ਟੁੱਲ, ਕਹਿੰਦੇ ਕਿ ਸਾਡੇ ਅੰਦਰ ਤਾਂ ਆਉਂਦਾ ਹੈ ਕਿ ਪ੍ਰਾਣੀ ਹੱਥ ਨਾ ਲਾਏ ਕਿ ਉਸ ਪ੍ਰਾਣੀ ਨੂੰ ਦੁਨੀਆਂ ਦੇ ਕਿਸੇ ਚੀਜ਼ ਨੂੰ, ਕਿਸੇ ਰਸ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਉਹ ਜਲ ਜਾਏਗਾ ਉਹਦਾ ਹੱਥ। ਅਤੇ ਜਲਿਆ ਹੋਇਆ ਹੱਥ ਭਾਵੇਂ ਰਾਜੀ ਹੋ ਵੀ ਜਾਵੇ ਪਰ ਉਹ ਆਪਣੇ ਨਿਸ਼ਾਨ ਜ਼ਰੂਰ ਛੱਡ ਜਾਂਦਾ ਹੈ, ਉਹ ਪਹਿਲਾਂ ਜਿੰਨੀ ਤਾਕਤ ਵੀ ਨਹੀਂ ਰਹਿੰਦੀ ਉਸ ਹੱਥ ਵਿੱਚ। ਹੱਥ ਨ ਲਾਏ ਕੁਸੰਭੜੇ ਕੁਸੰਭੜੇ, ਕੁਸੰਭਾ ਜੀ ਇੱਕ ਫੁੱਲ ਹੁੰਦਾ ਹੈ, ਨਾਭੀ ਜਿਹਾ ਰੰਗ ਉਸਦਾ ਹੁੰਦਾ ਅਤੇ ਬਹੁਤ ਹੀ ਪਿਆਰਾ ਰੰਗ, ਅਤੇ ਉਹ ਫੁੱਲ ਵੀ ਪੂਰੀ ਦੀ ਪੂਰੀ ਡਾਲੀ ਹੀ ਫੁੱਲ ਬਣ ਜਾਂਦੀ, ਪਰ ਜੇ ਧੁੱਪੇ ਰਹੇ ਜਾਂ ਮੀਂਹ ਪੈ ਜਾਵੇ ਤਾਂ ਉਹਦਾ ਰੰਗ ਉੱਤਰ ਜਾਂਦਾ। ਅਤੇ ਇਸੇ ਤਰ੍ਹਾਂ ਆਪਣਾ ਇਹ ਜੋ ਵੀ ਦੁਨਿਆਵੀ ਜਿੰਨੇ ਰੰਗ ਰਸ ਹਨ ਇਹ ਸਾਰੇ ਇਸੇ ਤਰ੍ਹਾਂ ਦੇ ਹਨ, ਵੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ ਵੇਖਣ ਨੂੰ, ਅਤੇ ਜੇ ਉਹਨਾਂ ਨੂੰ ਤੋੜੋ, ਜੇ ਉਸ ਫੁੱਲ ਨੂੰ ਤੋੜ ਲਈਏ ਤਾਂ ਮੁਰਝਾ ਜਾਂਦਾ। ਜਿਸ ਚੀਜ਼ ਨੂੰ ਵੀ ਆਪਾਂ ਹੱਥ ਪਾਵਾਂਗੇ ਆਪਣੇ ਬਣਾਵਾਂਗੇ ਉਹ ਚੀਜ਼ ਹੀ ਉਸੇ ਵੇਲੇ ਮੁਰਝਾ ਜਾਏਗੀ। उस विच वो दिल दिलकश रहेगी नहीं। जिन्ना चिर वो परां खलोती है परमात्मा दे बाग विच, उन्ना चिर वो सोहनी लगती है। जिस पल तुसी उन्नू तोड़ के अपना बनाना चाहे, बस वो मुरझा गई। वो तुहानू खुद नू भी वो पहले वर्गी दिलकश नहीं रहेगी। इसलिए महाराज जी भी अनेक शब्दों च कहिंदे कि तू किसी चीज़ नू अपनी ना बना, सारा उहदा बाग खिड़िया होया है, तू सारे बाग नू देख ते मान, सारे बाग नू अंदर अंदर मान कि सारे बाग विच वसदा कौन है। हाथ ना लाए कुसंबड़े जल जासी ठुल, आपां ये बचना दी जो सच्चाई है आपां सब नू पता है, पर कोई विरला ही हुंदा है जिहड़ा सच्चाई जान के फिर खुलो जावे ते आखे कि बस बहुत हो गया, हुण इस जाल विच नहीं फसना। आपां फिर मुड़ मुड़ के उसे भरम विच रहिंदे हां कि उह फुल ने हाथ साड़ दिता, आ फुल ठीक लगता है, ये फुल लगता ठीक है, इहदी सुभाए दा भी उही है। सो एक परमेश्वर जी तो बिना कोई होर चीज़ नहीं जिहड़ी आपां नूं उसे तरह की दिलकश रहिंदी है, उसे टाइम ही वह चीज़ अपने लिए उहदी कीमत कटनी। जिहड़ी चीज़ आपां नूं बहुत महंगी लगी कि इस नूं पाउणा बहुत कठिन है, जिस पल ही वह अपने हाथ विच आ जाती है उहदी कीमत घट जाती, अपने लिए उहदी कीमत फिर कुछ भी नहीं रह जाती। जिन्ना चिर वो दूर है उन्ना चिर उहदी कीमत है। एको महाराज जी हैं कि जिहड़े कोल आके कीमत जिन्ना दी पैंदी, बाकी हर एक चीज़ दी कोल आके कीमत घटदी, महाराज जी होरां दी कोल आके कीमत वधदी। ज्यों ज्यों कोल आउंदे त्यों त्यों उन्हां दी कीमत वधदी, दुनिया दी हर चीज़ दी जिहड़ी कोल आ गई उहदी कीमत घट गई। हथ ना लाए कुसंबड़े जल जासी ढुल, एक आपी ने पतली सह के रे भुल। एक ते मैं पतली जी माड़ी जी हाँ मेरी जान, ये जो अपना मन है जी डरिया डरिया जहा रहिंदा है क्योंकि माड़ा है कमज़ोर है। झूठ है ना, झूठ हमेशा कमज़ोर हुंदा है। एक आपी ने पतली सह के रे भुल, ते उहदे बोल बड़े तकड़े हन, उहदा बोल ते जो भी बोलिया गया मुखों बस वो हो के रहना है। मैं उहदे मुकाबले विच कुछ भी नहीं हाँ, ते उहनू मिलना चाहुंदी हाँ। मैं कुछ भी नहीं, वो एडा वड्डा, एक ते ही डर जान नू खांदा है। ते फिर दुद्धा थनी ना आवे फिर होए ना मेला। महाराज जी पीर साहब कहिंदे कि मझ गां दे अंदर महाराज जी दुध बनाउंदे हन अपने बच्चियां लई, ते जे उह दुध चो लिया जावे एक वार ते मुड़ के उह दुध नहीं उस गां मझ दे अंदर, उह वापस नहीं। आपां जे आपां उहनूं पियावांगे भी ते उहदी खुराक बनेगा, उहदा खून बन सकदा है, दुध नहीं बन सकता। भी दुध एक बार जो बन गया वो एक बार बन गया सी, ते जिहड़ा एक बार दुध बाहर आ गया वो वापस नहीं जा सकता, जिहड़ा एक बार श्वास लिया गया वो वापस नहीं हो सकता। ਜਿਹੜਾ ਇੱਕ ਵਾਰ ਸਵਾਸ ਖਰਚਿਆ ਗਿਆ ਉਹ ਹਮੇਸ਼ਾ ਲਈ ਖਰਚਿਆ ਗਿਆ। ਫਿਰ ਹੋਏ ਨਾ ਮੇਲਾ, ਜਿਹੜੀ ਤਾਕਤ ਲੱਗ ਗਈ, ਜਿਹੜੀ ਤਾਕਤ ਖਰਚੀ ਗਈ, ਉਹ ਤਾਕਤ ਮੁੜ ਕੇ ਪਰਮਾਤਮਾ ਨੂੰ ਦੇ ਮਿਲਾਪ ਲਈ ਵਰਤੀ ਨਹੀਂ ਜਾ ਸਕਦੀ। ਅਤੇ ਉਹਦੇ ਮਿਲਾਪ ਲਈ ਬਹੁਤ ਤਾਕਤ ਦੀ ਲੋੜ ਹੁੰਦੀ, ਬਹੁਤ ਹੀ ਤਾਕਤ ਦੀ ਲੋੜ। ਇਕੱਲੀ ਇਕੱਲੀ ਜੋ ਆਪਣੇ ਸਰੀਰ ਦੀ ਆਂਤੜੀ ਹੈ ਅਤੇ ਬਹੁਤ ਬਰੀਕ ਨਾੜੀਆਂ, ਉਹ ਸਾਰੀਆਂ ਸੁੱਤੀਆਂ ਜਾਂਦੀਆਂ ਹਨ। ਤਾਂ ਹੀ ਆਪਣੇ ਅੰਦਰੋਂ ਇਹ ਜੋ ਚੀਜ਼ਾਂ ਹਨ, ਕਾਮ ਕ੍ਰੋਧ ਵਗੈਰਾ, ਇਹ ਖਤਮ ਹੁੰਦੇ ਹਨ। ਕਹੇ ਫਰੀਦ ਸਹੇਲੀਓ ਸੌ ਅਲਾਏ ਸੀ। ਅਲਾਏ ਸੀ, ਆਪਾਂ ਨੂੰ ਉਹਨੇ ਇੱਕ ਦਿਨ ਬੁਲਾ ਲੈਣਾ ਹੈ, ਤੂੰ ਹੁਣ ਆ ਜਾ, ਤੇਰਾ ਟਾਈਮ ਖਤਮ ਹੋ ਗਿਆ। ਕਹੇ ਫਰੀਦ ਸਹੇਲੀਓ ਸਹੋ ਅਲਾਏ ਸੀ, ਕਹੇ ਫਰੀਦ ਸਹੇਲੀਓ ਸਹੋ ਅਲਾਏ ਸੀ। ਹੰਸ ਚੱਲ ਸੀ ਡੁੰਮਣਾ ਇਹ ਤਨ ਤੇਰੀ ਥੀ ਸੀ, ਤੇਰਾ ਆਤਮਾ ਲੁੱਟਿਆ ਜਾਣਾ ਹੈ। ਡੁੰਮਣਾ ਹੁੰਦਾ ਕਿ ਜਿਸ ਨੂੰ ਲੁੱਟਿਆ, ਲੁੱਟ ਲਈਏ ਅਤੇ ਉਹ ਖਾਲੀ ਹੱਥੀ ਰਹਿ ਜਾਵੇ, ਉਸਨੂੰ ਡੁੰਮਣਾ ਆਖਦੇ ਕਿ ਉਹ ਡੁੰਮਿਆ ਗਿਆ। ਤੇਰਾ ਆਤਮਾ ਡੁੰਮਿਆ ਜਾਣਾ ਹੈ। ਹੰਸ ਸੀ ਉਹ ਤਾਂ ਨਾਮ ਚੁਗਣ ਆਇਆ ਸੀ, ਨਾਮ ਚੁੱਕ ਕੇ ਉਹੀ ਰੂਪ ਹੋਣ ਆਇਆ ਸੀ, ਅਤੇ ਉਹ ਵਿਚਾਰਾ ਲੁੱਟਿਆ ਗਿਆ। ਇਸ ਦੁਨੀਆ 'ਚ ਨਾਮ ਰਸ ਪੀਣ ਆਇਆ ਸੀ, ਨਾਮ ਰਸ ਪੀ ਕੇ ਉਹਦਾ ਹੀ ਸਰੂਪ ਹੋਣਾ, ਇਸ ਲਈ ਆਇਆ ਸੀ। ਅਤੇ ਉਸ ਵਿਚਾਰੇ ਨਾਲ ਕੀ ਹੋਈ ਕਿ ਉਹ ਲੁੱਟਿਆ ਗਿਆ। ਉਹਨੂੰ ਕਿਸੇ ਕਾਂ ਨੇ ਲੁੱਟ ਲਿਆ ਜਿਹਦਾ ਨਾਮ ਮਨ ਹੈ। ਕਾਲੇ ਜਿਹੇ ਰੰਗ ਦਾ ਕਾਂ ਸੀ, ਬਹੁਤ ਸੋਹਣੇ ਚਿੱਟੇ ਰੰਗ ਦੇ ਹੰਸ, ਜਿਸ ਦੀ ਚੁੰਝ ਲਾਲ ਰੰਗ ਦੀ, ਪੈਰ ਲਾਲ ਰੰਗ ਦੇ। ਹੰਸ ਜੋ ਹੁੰਦਾ ਹੈ ਜੀ, ਉਹਦਾ ਸਾਰੇ ਜਿਸਮ 'ਤੇ ਚਿੱਟੇ ਰੰਗ ਦੇ ਬਹੁਤ ਸੌਫਟ ਜਿਹੇ ਖੰਭ ਹੁੰਦੇ, ਅਤੇ ਉਹਦੀ ਚੁੰਝ ਵੀ ਪੂਰੀ ਦੀ ਪੂਰੀ, ਔਰ ਪੈਰ ਵੀ ਪੂਰੇ ਦੇ ਪੂਰੇ ਬਹੁਤ ਹੀ ਸੋਹਣੇ ਗੁਲਾਬੀ ਜਿਹੇ ਰੰਗ ਦੇ ਹੁੰਦੇ, ਅਤੇ ਇੱਕ ਕਾਲੇ ਕਾਂ ਨੇ, ਮਨ ਨੇ ਉਸਨੂੰ ਲੁੱਟ ਲਿਆ, ਅਤੇ ਉਹ ਖਾਲੀ ਹੱਥੀ ਜਾਂਦਾ, ਰੋਂਦਾ ਜਾਂਦਾ ਹੈ। ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ, ਇਹ ਸਰੀਰ ਨੇ ਢੇਰੀ ਹੋ ਜਾਣਾ, ਆਤਮਾ ਨੇ ਰੋਂਦੇ ਜਾਣਾ ਹੈ। ਕੱਲ੍ਹ ਇੱਕ ਸੱਜਣ ਆਏ ਦਿਨੇ, ਨਾਲ ਪਰਿਵਾਰ ਸੀ, ਦੋ ਲੜਕੇ ਬੀਬਾ, ਅਤੇ ਬੜੇ ਖੁਸ਼ ਹੋ ਕੇ ਸਾਨੂੰ ਦੱਸਦੇ ਰਹੇ ਕਿ ਫਲਾਣੇ ਜੋ ਪਰਿਵਾਰ ਅਮਰੀਕਾ ਤੋਂ ਆਉਂਦਾ ਹੈ ਉਹ ਸਾਡੇ ਕਜ਼ਨ ਹਨ, ਉਹ ਹਰ ਸਾਲ ਆਉਂਦੇ ਹਨ ਇੱਥੇ, ਹੁਣ ਵੀ ਹੋ ਗਏ ਹਨ, ਫਿਰ ਆਉਣਾ ਹੈ। ਅਤੇ ਅਸੀਂ ਕਿਹਾ ਜੀ ਤੁਸੀਂ ਸੰਗਤ ਵਿੱਚ ਆਉਂਦੇ ਹੋ? ਕਹਿੰਦੇ ਜੀ ਜਦੋਂ ਉਹ ਆਉਂਦੇ ਹਨ ਉਦੋਂ ਆਉਂਦੇ ਹਨ। ਅਸੀਂ ਸੋਚਿਆ ਕਿ ਉਹਨਾਂ ਨੂੰ ਇੱਥੇ ਆਉਣ ਲਈ 20 ਘੰਟੇ ਡਰਾਈਵ ਕਰਕੇ ਆਉਣਾ ਪੈਂਦਾ ਹੈ, ਤੂੰ ਫਿਰ ਵੀ ਹਨੇਰੇ ਸਵੇਰੇ ਜਿੰਨਾ ਟਾਈਮ ਮਿਲਿਆ ਆਉਂਦੇ ਹਨ, ਅਤੇ ਤੁਸੀਂ ਇੱਥੇ ਰਹਿੰਦੇ ਹੋ, ਨਹੀਂ ਆਉਂਦੇ। ਉਹ ਬਹੁਤ ਖੁਸ਼ ਹੋ ਕੇ ਦੱਸ ਰਹੇ ਸਨ, ਹੱਸ ਹੱਸ ਕੇ। ਇਸ ਪਾਸੇ ਇੱਕ ਕਦਮ ਵੀ ਨਹੀਂ ਅੱਜ ਤੱਕ ਚੁੱਕਿਆ ਸੀ। ਅਸੀਂ ਕਿਹਾ ਤੁਸਾਂ ਅਸਾਂ ਇੱਕ ਦਿਨ ਮਰ ਜਾਣਾ ਹੈ। ਉਹਨਾਂ ਦਾ ਹਾਸਾ ਉੱਥੇ ਜੰਮ ਗਿਆ। ਅਸੀਂ ਫਿਰ ਕਿਹਾ ਇੱਕ ਦਿਨ ਆਪਣੀ ਮੌਤ ਹੋਣੀ ਹੈ। ਉਹਨਾਂ ਦਾ ਮੂੰਹ ਮਿਟ ਗਿਆ, ਹਾਸਾ ਖਤਮ ਹੋ ਗਿਆ। ਅਸੀਂ ਉਹਨਾਂ ਨੇ ਵੀ ਸ਼ਾਇਦ ਦੇਖਿਆ ਹੋਊ, ਅਸੀਂ ਦੇਖਿਆ ਸਾਡੀ ਅੱਖ 'ਚ ਪਾਣੀ ਆ ਗਿਆ ਸੀ ਕਿ ਇਹਨਾਂ ਦੀ ਉਮਰ ਲੰਘ ਚੱਲੀ ਹੈ ਅਤੇ ਇਹਨਾਂ ਨੂੰ ਫਿਕਰ ਹੀ ਨਹੀਂ ਕਿ ਮੈਂ ਜਾਣਾ ਹੈ ਇੱਥੋਂ, ਅੱਗੇ ਕਿੱਥੇ ਜਾਣਾ ਹੈ, ਉੱਥੇ ਕਿਹੋ ਜਿਹੀ ਕਰੰਸੀ ਕੰਮ ਆਉਂਦੀ, ਉੱਥੇ ਕਿਹੜੀ ਚੀਜ਼, ਕਿਹੜਾ ਸਿੱਕਾ ਚੱਲਦਾ ਹੈ, ਕੀ ਲੈ ਕੇ ਜਾ ਸਕੀਦਾ ਹੈ, ਕੀ ਲੈ ਕੇ ਨਹੀਂ ਜਾ ਸਕੀਦਾ। ਇਹਨੇ ਖੁਸ਼ ਹੋ ਕੇ ਹੱਸ ਰਹੇ ਹਨ। ਅਜਬ ਖੇਡ ਹੋਇਆ, ਉਹਨਾਂ ਦਾ ਇੱਕ ਲੜਕਾ ਉਹ ਇੱਕਦਮ ਜਾਗ ਪਿਆ, ਇਕਦਮ ਜਾਗ ਪਿਆ। ਮਹਾਰਾਜ ਜੀ ਕਰੇ ਸਾਰਿਆਂ ਨੂੰ ਜਗਾਉਣ। ਉਹ ਸੱਜਣ ਵੀ ਨੀਂਦ ਖੁੱਲ੍ਹਣ ਲੱਗੀ ਸੀ। ਸਾਡਾ ਕਹਿਣ ਦਾ ਮਤਲਬ ਕਿ ਦੁਨੀਆ ਸਾਰੀ ਸੁੱਤੀ ਹੋਈ ਹੈ ਔਰ ਕੋਈ ਫਿਕਰ ਨਹੀਂ। ਤੁਸੀਂ ਉਹਨਾਂ ਨੂੰ ਆਖੋਗੇ ਜਾ ਕੇ ਜੇ ਇਸ ਤਰ੍ਹਾਂ, ਤਾਂ ਉਹ ਤੁਹਾਨੂੰ ਕਹਿਣਗੇ ਤੂੰ ਤਾਂ ਹਮੇਸ਼ਾ ਨੈਗੇਟਿਵ ਗੱਲਾਂ ਕਰਦਾ, ਤੁਹਾਨੂੰ ਕਹਿਣਗੇ ਤੁਸੀਂ ਨੈਗੇਟਿਵ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਜਗਾਓਗੇ, ਤੁਸੀਂ ਡਿਸਟਰਬ ਕਰੋਗੇ, ਜਿਸ ਤਰ੍ਹਾਂ ਅਸੀਂ ਕੱਲ੍ਹ ਕਿਹਾ ਸੀ। ਤੁਸੀਂ ਦੁਖੀ ਕਰੋਗੇ ਅਤੇ ਦੁਖੀ ਕੋਈ ਹੋਣਾ ਨਹੀਂ ਚਾਹੁੰਦਾ। ਤੁਸੀਂ ਉਹਨਾਂ ਨੂੰ ਥਾਪੜ ਦਿਓ ਜਾ ਕੇ ਕਿ ਤੁਸੀਂ ਬਹੁਤ ਠੀਕ ਹੋ, ਜੋ ਕੁਛ ਕਰ ਰਹੇ ਹੋ ਬਹੁਤ ਠੀਕ ਹੋ, ਕਾਸ਼ ਮੈਂ ਵੀ ਕਦੀ ਇੱਦਾਂ ਕਰ ਸਕਦਾ। ਉਹਨਾਂ ਤੁਹਾਨੂੰ ਗੱਲ ਨਾਲ ਲਾਉਣਾ ਸੀ, ਤੁਹਾਨੂੰ ਕਹਿਣਾ ਸੀ ਰੋਜ਼ ਆਇਆ ਕਰ। ਪਰ ਜੇ ਤੁਸੀਂ ਜਾ ਕੇ ਉਹਨਾਂ ਨੂੰ ਡਿਸਟਰਬ ਕਰੋਗੇ, ਭਾਵੇਂ ਤੁਸੀਂ ਉਹਨਾਂ ਦੇ ਭਲੇ ਦੀ ਗੱਲ ਕਰਦੇ, ਪਰ ਸੁੱਤੇ ਹੋਏ ਆਦਮੀ ਨੂੰ ਪਤਾ ਨਹੀਂ ਹੁੰਦਾ। ਜੇ ਤੁਸੀਂ ਆਖੋਗੇ ਉੱਠ ਕੇ ਦੇਖ ਕੌਣ ਆਇਆ ਹੈ ਘਰ, ਪਰ ਜੇ ਉਹਨੂੰ ਕਿਸੇ ਦੀ ਉਡੀਕ ਹੀ ਨਹੀਂ, ਉਹਨੂੰ ਕਿਸੇ ਦੀ ਉਡੀਕ ਹੀ ਨਹੀਂ, ਉਹਨੂੰ ਉੱਠਣ ਵਿੱਚ ਕੋਈ ਕਾਹਲੀ ਨਹੀਂ। ਉੱਠੇਗਾ ਉਹੀ ਜਿਹਨੂੰ ਉਡੀਕ ਹੈ ਕਿਸੇ। ਇਹ ਜੋ ਖਿਆਲ, ਵਾਹਿਗੁਰੂ, ਟਾਈਮ ਬਹੁਤ ਹੋ ਗਿਆ ਜੀ, ਜੀ ਦਿਲ 'ਤੇ ਕਰਦਾ ਕਿ ਆਪਾਂ ਬੈਠੇ ਰਹੀਏ ਅਤੇ ਮਹਾਰਾਜ ਜੀ ਦੀਆਂ ਗੱਲਾਂ ਕਰਦੇ ਰਹੀਏ ਕਰਦੇ ਰਹੀਏ, ਅਤੇ ਇਸੇ ਤਰ੍ਹਾਂ ਹੀ, ਅਤੇ ਜਿੰਨਾ ਚਿਰ ਆਪਾਂ ਗੱਲਾਂ ਕਰਦੇ ਉਹ ਆਪਾਂ ਨੂੰ ਬੁਲਾ ਨਹੀਂ ਸਕਦੇ। ਜਿੰਨਾ ਚਿਰ ਉਹਨਾਂ ਦਾ ਖਿਆਲ, ਉਨਾ ਚਿਰ ਉਹ ਆਪਾਂ ਨੂੰ ਬੁਲਾਉਂਦੇ ਨਹੀਂ। ਉਹ ਕਹਿੰਦੇ ਤੁਸੀਂ ਇੱਥੇ ਰਹੋ, ਹਾਂ, ਫਿਰ ਨਾ ਆਪਾਂ ਨੂੰ ਕੰਮ ਕਰਨਾ ਪੈਣਾ, ਨਾ ਕੁਛ, ਨਾ ਜਾਣਾ ਹੀ ਪੈਣਾ। ਉਹਨਾਂ ਦਾ ਖਿਆਲ ਪੱਕਾ ਕਰਨਾ ਹੈ ਜੀ, ਅੰਦਰ ਪੱਕਾ ਪਿਆਰ। ਪਿਆਰ ਉਹਦੀ ਬਖਸ਼ਿਸ਼ ਹੈ। ਪਿਆਰ ਜਿਸ ਦਿਨ ਮਹਾਰਾਜ ਜੀ ਨਾਲ ਪੈਂਦਾ, ਪਹਿਲੇ ਦਿਨ ਸਮਝ ਆਉਂਦੀ ਕਿ ਪਿਆਰ ਕਿਸ ਨੂੰ ਆਖਦੇ ਹਨ। ਤੁਹਾਡੀ ਅੱਖ ਵਗਣੋਂ ਨਹੀਂ ਬੰਦ ਹੋਏਗੀ ਕਿ ਆਹ ਪਿਆਰ ਸੀ। ਮੈਂ ਜਿਹਨੂੰ ਪਿਆਰ ਸਮਝਦਾ ਰਿਹਾ ਉਹ ਤਾਂ ਮੋਰ ਸੀ, ਦੁੱਖਾਂ ਦਾ ਘਰ ਸੀ। ਇਹ ਪਿਆਰ ਕਿਹੋ ਜਿਹਾ ਹੈ? ਬਸ ਉਹਦੇ ਲਈ ਪਿਆਰ, ਪਿਆਰ ਪੈ ਜਾਏ। प्यार अंत विच की हुंदा है। एक दिन एक सज्जन कहन लगे जी के तुसी आखदे हो प्यार किन्नू करिए, दिसदा नहीं है किन्नू प्यार करिए। असी कहा जी कि जेड़ा ये सवाल है प्यार किन्नू करिए दिसदा नहीं, ये सवाल ही गलत है, सवाल ही गलत है। क्योंकि मोह कीता जाता है देख के क्या मेरा है कि बगाना है, उदे नाल आपां कहने इहदे नाल मोह करिए, इहदे नाल मोह। प्यार जो हुंदा है उह ते तुहाडा सुभाअ हुंदा है, प्यार तुहाडा सुभाअ है, उहने किसे एक रब नाल नहीं पैना, उहने तुहाडा सुभाअ बनना है। हर एक नूं तुसां प्यार करना, मोह तुसी हर एक नूं नहीं कर सकते, मोह तुसी अपने नूं करोगे। प्यार तुहाडा सुभाअ बन के आना है, वो खुद तुहाडा सुभाअ बन जाता है। सो प्यार ये नहीं कि किस नूं प्यार करी हो तो दिसदा नहीं, नहीं, प्यार प्यार अंदर लिआउणा है। किस नूं करी हो तो मोह दा सवाल है, रब दा सवाल नहीं। वाहिगुरू बहुत बीबे सी जी, सारा दिन कोई ना कोई गुरबाणी रहा करो, गाँवते रहा करो, फिर महाराज जी आपू प्यार भर देंगे, प्यार भर दे। वाहेगुरु राम कली महला तीजा, आनंद एको ओंकार सतगुर प्रसाद। आनंद पाया मेरी माए सतगुरु में पाया, सतगुर तां पाया सह सिद्धी मन बचिया मत, राग रतन परवार परियां शब्द गावो शब्दों तां गावो हरि केरा मन जनी, कहे नानक आनंद हुआ सतगुरु। ए मन मेरिया तू सदा रहो हर नाले, हर नाल रहो तू मन मेरे दुख सब विसारना अंगीकारो। गला समरथ स्वामी सो क्यों मनो विसारे, कहे नानक मन साचे साहिबा क्या नहीं कर तेरे, करता तेरे सब किश है जिस तेवे सो पावे सदा सिफत। नाम जिनके मन वस्या वाजे शब्द कनेरे, कहे नानक सच्चे सा साचा नाम मेरा आधारो, साच नाम आधार मेरा जिन भुखा सब कर शांत, सुख मन आए वस्या जिन सदा कुर्बान कीता गुर विटो जिस दी वडियाईया, कहे नानक सुनो संतो शब्द। वाजे पंच शब्द तित कर सुभागे, कर सुभागे शब्द वाजे कला जित कर तारिया, पंच दूत तुद वस कीते तुर करम पाया तुद जिन को से नाम हर के लागे, कहे नानक तैस तित करया ना आनंद सुनो वड पागियो, सगल मनोरथ पूरे पार ब्रह्म प्रभु त्रे, सगल दुख रोग संताप उतरे सुनी सच्ची संत साजन पै सर। सुनते पुनीत कहते पुत सतगुर रया पर पूरे, बिनवंत नानक गुरचरण लागे। श्लोक पौन गुरु पानी पिता माता तरतम दिवस रात खेले सगल, चंगे आईया बुरे आईया वाचे तरत करने।